ਰਾਗਮਾਲਾ ਪਾਵਨ ਪੀੜ ਵਿੱਚ ਸਭ ਤੋਂ ਅਖੀਰਲੀ ਕੀਮਤੀ ਵਸਤੂ ਹੈ ਰਾਗਮਾਲਾ। ਰਾਗਮਾਲਾ ਤੋਂ ਪਤਾ ਚੱਲਿਆ ਕਰਦਾ ਹੈ ਕਿ ਇਹ ਰਾਗ ਦੇ ਕਿਸ ਮਤ ਦਾ ਪਤਾ ਦਿੰਦੀ ਹੈ। ਰਾਗ ਦੇ ਉਂਝ ਚਾਰ ਮਤ ਹਨ, ਸ਼ਿਵ ਮਤ, ਕਾਲੀਨਾਥ ਮਤ, ਭਰਤ ਮਤ ਤੇ ਹਨੂਮਾਨ ਮਤ। ਪਰ ਸ੍ਰੀਮਾਨ ਡਾਕਟਰ ਚਰਨ ਸਿੰਘ ਜੀ ਨੇ ਬੜੀ ਮਿਹਨਤ ਕਰਕੇ 12 ਰਾਗਮਾਲਾ ਇਕੱਠੀਆਂ ਕੀਤੀਆਂ ਤੇ ਮਤਾਂ ਦੇ ਵੇਰਵੇ ਤੇ ਭੇਦ ਪ੍ਰਭੇਦ ਲੱਭੇ। ਸਭਨਾਂ ਦੇ ਟਾਕਰੇ ਕਰਨ ਤੇ ਆਪ ਇਸ ਸਿੱਟੇ ਤੇ ਅਪੜੇ ਕਿ ਪਾਵਨ ਬੀੜ ਵਾਲੀ ਰਾਗਮਾਲਾ ਸਭ ਤੋਂ ਭਿੰਨ ਹੈ ਤੇ ਇਹ ਜਤਾ ਦਿੰਦੀ ਹੈ ਕਿ ਰਾਗ ਦਾ ਮਤ ਵੀ ਗੁਰੂ ਜੀ ਦਾ ਅਡਰਾ ਹੈ। ਚਾਹੋ ਫਰਕ ਥੋੜੇ ਥੋੜੇ ਹੋਇਆ ਕਰਦੇ ਹਨ, ਪਰ ਇਹਨਾਂ ਤੋਂ ਹੀ ਮਤ ਦਾ ਪਤਾ ਚੱਲਦਾ ਹੈ। ਸੋ ਇਹ ਰਾਗਮਾਲਾ ਗੁਰਮਤ ਸੰਗੀਤ ਦੀ ਲਕਾਇਕ ਹੈ। ਇਹ ਰਾਗਮਾਲਾ ਮਿਲੀ ਕਿੱਥੋਂ? ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪਤਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਬਾਣੀ ਸੰਗਲਾ ਦੀਪ ਵਿੱਚ ਉਚਾਰੀ ਹੈ, ਉੱਥੇ ਪੈੜੇ ਮੁੱਖੇ ਨੂੰ ਘੱਲਿਆ ਸੀ, ਉਹ ਜੋ ਕੁਛ ਲਿਆਇਆ ਤੇ ਉਸ ਦੇ ਸਫ਼ਰ ਦਾ ਹਾਲ, ਇਹ ਤਾਂ ਪਾਵਨ ਬੀੜ ਲਈ ਸ੍ਰੀ ਗੁਰੂ ਜੀ ਨੇ ਪ੍ਰਵਾਨ ਨਾ ਕੀਤਾ, ਉਹਨਾਂ ਦੀ ਦੈਵੀ ਸ਼ਕਤੀ ਤੇ ਉਹ ਤੁਲ ਨਾ ਸਕਿਆ। ਪਰ ਰਾਗਮਾਲਾ ਆਪ ਨੂੰ ਗੁਰੂ ਨਾਨਕ ਕਿਰਤ ਜੱਚ ਗਈ ਤੇ ਉਹ ਪਾਵਨ ਬੀੜ ਦੇ ਅੰਤ ਵਿੱਚ ਦਰਜ ਕਰ ਦਿੱਤੀ ਗਈ ਤਾਂ ਕਿ ਗੁਰਮਤ ਸੰਗੀਤ ਦੀ ਸੂਚਕ ਰਹੇ ਰਾਗ ਵਿਦਿਆ ਦੀ ਪ੍ਰੋੜਤਾ ਤੇ ਰਾਗ ਦੁਆਰਾ ਹਰੀ ਕੀਰਤਨ ਗੁਰੂ ਘਰ ਦਾ ਇੱਕ ਰੁਕਨ ਹੈ। ਇਸ ਲਈ ਰਾਗ ਦੀ ਆਪਣੀ ਵਿਓਮ ਕਾਇਮ ਰੱਖਣੀ ਜ਼ਰੂਰੀ ਸੀ। ਕਿਸੇ ਦੇ ਸ਼ੱਕ ਪਾਉਣ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਕਵੀ ਸੰਤੋਖ ਸਿੰਘ ਜੀ ਤੇ ਮਗਰੋਂ ਹੋਰ ਕਈਆਂ ਨੇ ਕਿਉਂ ਕਰ ਦਿੱਤਾ ਇਹ ਸ਼ੈ ਕਿ ਇਹ ਸ਼ੈ ਆਲਮ ਕਵੀ ਦੀ ਹੈ। ਪਰ ਵਰਿਆਂ ਬੱਧੀ ਦੀ ਖੋਜ ਤੇ ਵਿਆਖਿਆ ਨਾਲ ਖਾਲਸਾ ਸਮਾਚਾਰ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਰਾਗਮਾਲਾ ਗੁਰੂ ਕਿਰਤ ਹੈ ਤੇ ਆਲਮ ਕਵੀ ਨੇ ਜੋ 10ਵੇਂ ਪਾਤਸ਼ਾਹ ਦਾ ਦਰਬਾਰੀ ਕਵੀ ਸੀ ਗੁਰੂ ਘਰ ਵਿੱਚੋਂ ਲੈ ਕੇ ਆਪਣੀ ਕਾਮ ਕੰਦਲਾ ਨਾਮੇ ਪੋਥੀ ਵਿੱਚ ਪਾ ਲਈ ਸੀ, ਜਿਸ ਦਾ ਵੇਰਵਾ ਇਹ ਹੈ। ਕਵੀ ਜੀ ਨੇ ਆਲਮ ਕਵੀ ਦੀ ਪੋਥੀ ਦੀ ਪੂਰੀ ਖੋਜ ਕੀਤੇ ਬਿਨਾਂ ਇਹ ਕੁਝ ਲਿਖਿਆ ਹੈ। ਆਖਦੇ ਹਨ ਇਹ ਭੁੱਲ ਸੋਭਾ ਸਿੰਘ ਨੇ ਕਰਵਾਈ ਸੀ। ਭੁੱਲ ਦਾ ਕਾਰਨ ਉਹ ਸੰਮਤ ਸੀ ਜੋ ਆਲਮ ਦੀ ਪੋਥੀ ਦੇ ਦਿਬਾਚੇ ਵਿੱਚ 991 ਹਿਜਰੀ ਦਿੱਤਾ ਗਿਆ। ਇਸ ਸੰਮਤ ਨੂੰ ਭੁਲੇਖੇ ਨਾਲ ਆਲਮ ਦੀ ਪੋਥੀ ਦਾ ਜੋ ਸੰਸਕ੍ਰਿਤ ਦਾ ਹਿੰਦੀ ਤਰਜਮਾ ਹੈ ਸੰਮਤ ਸਮਝ ਲਿਆ ਗਿਆ ਸੀ। ਹਾਲਾਂਕਿ ਇਹ ਸੰਮਤ ਅਸਲ ਸੰਸਕ੍ਰਿਤ ਪੁਸਤਕ ਦਾ ਹੈ ਜੋ ਕਵੀ ਜੋਧ ਨੇ ਅਕਬਰ ਦੇ ਸਮੇਂ ਰਚੀ ਸੀ। ਆਲਮ ਕਵੀ ਨੇ ਆਪਣੀ ਰਚਨਾ ਰਚਨ ਦਾ ਸੰਮਤ ਆਪਣੀ ਪੋਥੀ ਦੇ ਅਖੀਰ ਤੇ 1774 ਵਿਕਰਮੇ ਦਿੱਤਾ। ਸ੍ਰੀ ਮਾਨ ਗਿਆਨੀ ਸਾਹਿਬ ਸਿੰਘ ਜੀ ਧਮਧਾਨ ਵਾਲਿਆਂ ਨੇ ਰਾਗਮਾਲੇ ਤੇ ਬੜੀ ਡੂੰਘੀ ਤੇ ਚਿਰਕਾਲ ਤੱਕ ਸ਼ੋਭਾਯੋਗ ਖੋਜ ਕੀਤੀ ਹੈ। ਉਹਨਾਂ ਅਨੁਸਾਰ ਉਹਨਾਂ ਨੇ 5 ਸਲੋਕ ਜੋਧ ਕਵੀ ਦੇ ਦਿਵਾਚੇ ਵਿੱਚੋਂ ਦਿੱਤੇ ਹਨ, ਜਿਨ੍ਹਾਂ ਦਾ ਭਾਵ ਆਲਮ ਕਵੀ ਦੇ ਤਰਜਮੇ ਨਾਲ ਟਾਕਰਾ ਖਾਂਦਾ ਹੈ ਤੇ ਨਿਰਸੰਸੇ ਕਰ ਦਿੰਦਾ ਹੈ ਕਿ 1991 ਹਿਜਰੀ ਸਨ ਆਲਮ ਦਾ ਨਹੀਂ ਪਰ ਜੋਧ ਕਵੀ ਦੀ ਸੰਸਕ੍ਰਿਤ ਰਚਨਾ ਦਾ ਹੈ। ਯਥਾ ਪਾਠ ਮਾਧਵਾਨਲ ਕਾਮ ਕੰਦਲਾ ਰਚਿਤ ਪ੍ਰਣਮੈ ਤਤ ਪ੍ਰੰਗ ਬ੍ਰਹਮ ਚਤੁਰਾਨੰਤ ਪਰਮ ਸਰਵਸਯੁਤ ਜਗਨਨਾਥ ਭੂਤਾਦੀਨਾ ਪਰਵਰਤਰ ਪਰ ਵਰਤਕ੍ਰਮ। ਅਰਥ ਪਹਿਲੋਂ ਮੈਂ ਤਤਪਰ ਬ੍ਰਹਮ ਨੂੰ ਪ੍ਰਣਾਮ ਕਰਦਾ ਹਾਂ ਜੋ ਬ੍ਰਹਮ ਕੇ ਬ੍ਰਹਮਾ ਤੋਂ ਵੀ ਪਰੇ ਹੈ, ਜੋ ਸਰਬ ਵਿਆਪੀ ਤੇ ਜਗਤ ਦਾ ਸਵਾਮੀ ਹੈ ਤੇ ਆਕਾਸ਼ ਆਦਿ ਭੂਤਾਂ ਦੀ ਪ੍ਰਵਿਰਤੀ ਕਰਨੇ ਵਾਲਾ ਹੈ। ਆਦਿਅੰਤਾ ਭਇਆ ਵਿਹੀਨ ਧਾਰਿਅਤ ਸਚਰਾਚਰਮ ਅਗਿੰਗ ਮਤ ਮਤਾ ਗਯੰਗ ਮਗਿੰਗ ਯਗਿੰਗ ਮਰਨਾਂ ਤਮ ਨਾਮ ਆਦਿ ਆਦਿ ਅੰਤ ਤੋਂ ਰਹਿਤ ਚੱਲ ਤੇ ਅਚੱਲ ਦਾ ਧਾਰਨ ਕਰਤਾ ਹੈ, ਸਭ ਦਾ ਆਗੂ ਹੈ, ਸੂਖਮ ਬੁੱਧੀ ਵਾਲੇ ਦੇ ਜਾਣਨੇ ਯੋਗ ਅਰਮਲੀਨ ਆਤਮਾ ਦੇ ਨਾ ਜਾਣਨੇ ਯੋਗ ਹੈ। ਸਰਵ ਦਾ ਸਰਵੇ ਸਵਯੰ ਹੈ ਸਰਵ ਸਾਕਸ ਚ ਤਨਮਯਮ ਰਸ ਬਧਾ ਜਗਦੀਰ ਕ੍ਰਿਤ रस बदा जगदीरित कथयाम यथामत अर्थ सर्व दा काल सर्व जीवां दे सेवने योग है ते सर्व दा साखी जगत रूप है। जिस रस कर जगत बंधाए मान है सो जगत की रीति में जैसी मेरी मत है कथन करदा हां। समाश्रित जगतपत महाराजे महाबलम महाते ज्योतिं नाथ मेक शतर त्रंग तरम अर्थ जगत दे पति दा पली प्रकार आसरा लैके हुण महाबली महाराज बड़े तेज वाला प्रजा स्वामी अदुति शतरधारी ते बहुत वड्डा अकबर है। शत्र जात जित दक्षिण प्रजा धर्म सुरक्षकम इंद्र परसत पत्रुपम राज राजिंग महावरम अर्थात जिसने सारे शत्र जीते राजे भी जीत लए हन ते जो प्रजा दे धर्म दी रक्षा करने वाला है। दिल्ली दा पति राजियां दा राजा शहनशाह ते श्रेष्ठ है। कोट युग सहसराण जीव यत महित ते महितले टोडर मल संसेवम यक्ष किनर सवे सेवेतम करोड़ा ते हजारा युगा तक भूमि पर जिउंदा रहे। टोडर मल वजीर जिस दी सेवा करदा ते जश किनर भी सेवा करदे हन। इंद्रादयनंत रुचम कबरंग सुवरंग नृपम देवन चंद्र मिते बदे जावने भाख्या ते कथा अर्थ इंद्र आदिक देवत्या विच रुचि वाला अकबर नामे शुभ नर पालक दो नाए ते एका अर्थात सामत 991 यावनी हिजरे विच में माधा वानल कथा कहिंदा है। काचित पुछ पावती शत्रा राजतानी शुभाकल गोविंद चंद शरंकिया योथे द्रोणा मरावती। अर्थात कोई को पुष्पावती नगरी सुनी है। निश्चय कर शुभ राजधानी गोविंद चंद राजा जिस नगरी दी रक्षा करने वाला है यूं जिवें देवपुरी दी इंद्र रक्षा करदा है। इस तों सिद्ध हो जांदा है कि 991 हिजरी संवत जोध कवि दी संस्कृत रचना दा है, आर्म दे अनुवाद दा नहीं। 991 हिजरी दा विक्रमी संवत 1640 बनदा है। उस नूं जद आलम दे उल्थे करन दा समत समझ लिया गया तां भुलेखा लगा कि श्री गुरु ग्रंथ साहिब जी दी बीट दे रचे जाण तों 21 वरे पहलां आलम दी रागमाला मौजूद सी, क्योंकि श्री गुरु ग्रंथ साहिब जी दी बीट 1661 समत विच विक्रमी विच बजी है। इस हिसाब आलम दी रचना पहलों हुई जापदी सी, जिस तों सारिया ने टपला खादा कि रागमाला 21 वरे पहलों मौजूद सी ते संसे करन वालिया ने ख्याल बना लिया कि किसे ना किसे तरह उत्थों श्री गुरु ग्रंथ साहिब जी विच आ गई। फिर स्वाद दी गल ए है कि जोध कवि दे पुस्तक विच जो 991 हिजरी दा रचित है रागमाला है ही नहीं। जो खोज हुण तक कीती गई है दसदी है कि आलम दा समा 1712 विक्रमी संवत ਤੋਂ 1774 ਵਿਕਰਮੀ ਤੱਕ ਲਿਖਤੀ ਸਬੂਤਾਂ ਵਿੱਚ ਸਹੀ ਹੈ। ਸੋ ਸਦੀ ਤੋਂ ਵਧੀਕ ਮਗਰੋਂ ਜੋ ਸ਼ੈ ਰਚੀ ਗਈ ਉਸ ਦਾ ਕੋਈ ਹਿੱਸਾ ਸਦੀ ਪਹਿਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਕੂ ਦਰਜ ਹੋ ਸਕਦਾ ਸੀ, ਚਾਹੇ ਉਹ ਭਾਈ ਗੁਰਦਾਸ ਜੀ ਵਾਲੀ ਬੀੜ ਸੀ ਚਾਹੇ ਉਹ ਭਾਈ ਬੰਨੋ ਵਾਲੀ ਸੀ। 1674 ਤੱਕ ਹਜ਼ਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਗਏ ਸਮਤਾਂ ਵਾਲੀਆਂ ਬੀੜਾਂ ਮੌਜੂਦ ਸਨ। ਸਭ ਪਰ ਰਾਗਮਾਲਾ ਹੈ। ਕਵੀ ਆਲਮ ਬਾਬਤ ਵਿਸ਼ੇਸ਼ ਖੋਜ ਇਸ ਪ੍ਰਕਾਰ ਹੈ। ਸ਼ਿਵ ਸਿੰਘ ਸਰੋਜਨਾਮੇ ਹਿੰਦੀ ਕਵੀਆਂ ਦੇ ਹਾਲਤ ਦੀ ਪੋਥੀ ਵਿੱਚ ਆਲਮ ਕਵੀ ਦਾ ਸਮਤ 1712 ਦਿੱਤਾ ਹੈ। ਨਾਗਰੀ ਪ੍ਰਚਾਰਣੀ ਸਭਾ ਬਨਾਰਸ ਨੇ ਹਿੰਦੀ ਸ਼ਬਦ ਸਾਗਰ ਅਰਥਾਤ ਹਿੰਦੀ ਭਾਸ਼ਾ ਦਾ ਇੱਕ ਬ੍ਰਹਿਤ ਕੋਸ਼ ਨਾਮ ਦਾ ਗ੍ਰੰਥ 48 ਸੈਂਚੀਆਂ ਵਿੱਚ ਪ੍ਰਕਾਸ਼ ਕੀਤਾ ਹੈ। ਇਹ ਕੋਸ਼ ਲੱਖ ਕੁ ਰੁਪਏ ਦੇ ਹਿਸਾਬ ਨਾਲ 20 ਕੁ ਸਾਲਾਂ ਵਿੱਚ ਸਮਾਪਤ ਹੋਇਆ ਸੀ। ਇਸ ਕੋਸ਼ ਦੇ ਤਿਆਰ ਕਰਾਉਣ ਵਿੱਚ ਕਈ ਹਿੰਦੂ ਰਾਜਿਆਂ ਤੇ ਯੂਪੀ ਦੀ ਗਵਰਨਮੈਂਟ ਨੇ ਮਾਇਕ ਸਹਾਇਤਾ ਕੀਤੀ ਤੇ ਪ੍ਰਸਿੱਧ ਪੰਡਤਾਂ ਨੇ ਤਿਆਰ ਕੀਤਾ। ਇਸ ਕੋਸ਼ ਦੀ ਪ੍ਰਸਤਾਵਨਾ ਦੇ ਪੰਨੇ 172 ਤੇ ਆਲਮ ਕਵੀ ਦਾ ਕਵਿਤਾ ਕਾਲ 1740 ਤੋਂ 1760 ਬਿਕਰਮੀ ਤੱਕ ਦਾ ਦਿੱਤਾ। ਇਸ ਤੋਂ ਸਹੀ ਹੋਇਆ ਕਿ ਇਸ ਪ੍ਰਸਤਾਵਨਾ ਦੇ ਵਿਦਵਾਨ ਲੇਖਕਾਂ ਨੂੰ ਆਲਮ ਕਵੀ ਦੇ ਰਚਿਤ ਪੁਸਤਕ 1740 ਤੋਂ 1760 ਤੱਕ ਦੇ ਦੇਖਣ ਵਿੱਚ ਆਏ ਹਨ। ਹੁਣ ਵਿਸ਼ੇਸ਼ ਖੋਜ ਇਸ ਪਾਸੇ ਲਿਜਾਂਦੀ ਹੈ ਕਿ ਸੰਸਕ੍ਰਿਤ ਮਾਧਵਾਨਲ ਕਾਮ ਕੰਦਲਾ ਦਾ ਆਲਮ ਨੇ ਕਿਸ ਸਮਤ ਵਿੱਚ ਉਲਥਾ ਕੀਤਾ। ਆਲਮ ਦੀ ਮਾਧਵਾਨਲ ਕਾਮ ਕੰਦਲਾ ਦੇ ਅੰਤ ਵਿੱਚ ਨਾਗਰੀ ਅੱਖਰਾਂ ਵਿੱਚ ਲਿਖਤ ਦੀ ਮਿਲੀ ਇੱਕ ਪੁਰਾਤਨ ਪੋਥੀ ਵਿੱਚ ਉਸ ਦਾ ਸਮਤ ਉਹਨਾਂ ਨੇ ਆਪ ਇੰਝ ਲਿਖਿਆ ਹੈ। ਦੋਹਰਾ ਬੇਦ ਦੀਪ ਮੁਨ ਇੰਦ ਧਰ ਸਵਤਾ ਜੁਪਤ ਜਗਨਾਥ ਗਤਾਨ ਹੰਸ ਵਾਰ ਥਿਤ ਅਸ਼ਟਮੀ ਸ਼ਾਕਾ ਬਿਕਰਮ ਜਾਨ। ਬੇਦ ਦੀਪ ਮੁਨ ਇੰਦ ਧਰ ਸਵਤਾ ਜੁਪਤ ਗਤਾਨ ਹੰਸ ਵਾਰ ਥਿਤ ਅਸ਼ਟਮੀ ਸ਼ਾਕਾ ਬਿਕਰਮ ਜਾਨ ਅਰਥਾਤ ਸਮਤ 1774 ਬਿਕਰਮੀ ਮਹੀਨਾ ਭਾਦਰੋਂ ਦਿਨ ਐਤ ਸੁਧੀ ਪੱਖ ਦੀ ਅਸ਼ਟਮੀ ਸੀ। ਅਸੀਂ ਹੁਣ ਇੱਥੇ ਅਪੜੇ ਕੇ 1712 ਸਮਤ ਤੋਂ ਲੈ ਕੇ 1774 ਤੱਕ ਕਵੀ ਆਲਮ ਇਸ ਸੰਸਾਰ ਵਿੱਚ ਸੀ ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋਣ ਤੋਂ 113 ਸਾਲਾਂ ਪਿੱਛੋਂ ਮਾਧਵਾਨਲ ਕਾਮ ਕੰਦਲਾ ਕਿੱਸਾ ਉਸ ਨੇ ਲਿਖਿਆ ਹੈ। ਸ਼ਿਵ ਸਿੰਘ ਸਰੋਜ ਹਿੰਦੀ ਸ਼ਬਦ ਸਾਗਰ ਤੇ ਆਲਮ ਕਵੀ ਦੀ ਆਪਣੀ ਲਿਖਤ ਮਾਧਵਾਨਲ ਕਾਮ ਕੰਦਲਾ ਦੇ ਵਿੱਚ ਦਿੱਤੇ ਸਮਤਾਂ ਤੋਂ ਇਹ ਵੀ ਸਪਸ਼ਟ ਹੋ ਗਿਆ ਕਿ ਆਲਮ ਕਵੀ ਦਸਮ ਪਾਤਸ਼ਾਹ ਦੇ ਸਮੇਂ ਹੋਇਆ। ਇਸ ਗੱਲ ਨੂੰ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਪ੍ਰਤਾਪ ਸੂਝ ਗ੍ਰੰਥ ਵਿੱਚ ਮੰਨਿਆ ਹੈ। ਇਹੋ ਗੱਲ ਸੌ ਸਾਖੀ ਤੇ ਬਾਬਾ ਸਮੇਰ ਸਿੰਘ ਜੀ ਦੇ ਗੁਰਬਲਾਸ ਵਿੱਚ ਵੀ ਇਉਂ ਹੀ ਮੰਨੀ ਗਈ ਹੈ। ਸੋ ਆਲਮ ਦਾ ਸਮਾਂ ਗੁਰੂ ਦਸਮੇਸ਼ ਜੀ ਦੇ ਸਮੇਂ ਨਾਲ ਟਾਕਰਾ ਖਾਂਦਾ ਇਧਰੋਂ ਵੀ ਸਿੱਧ ਹੋ ਗਿਆ ਤੇ ਉੱਪਰ ਲਿਖੇ ਸਿੱਖ ਇਤਿਹਾਸਕਾਰਾਂ ਨੇ ਆਲਮ ਨੂੰ ਦਸਮ ਗੁਰੂ ਜੀ ਦੇ ਦਰਬਾਰ ਆਇਆ ਮੰਨਿਆ ਹੈ। 52 ਕਵੀਆਂ ਵਿੱਚ ਇਸ ਦਾ ਨਾਮ ਵੀ ਦਰਜ ਹੈ। ਹੁਣ ਵਿਚਾਰ ਇੱਥੇ ਸਫ਼ਾ ਅਪੜ ਗਈ ਕਿ ਜੋ ਪੋਥੀ ਮਾਧਵਾਨਲ ਦੀ 113 ਸਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੋਂ ਮਗਰੋਂ ਸੰਸਕ੍ਰਿਤ ਤੋਂ ਉਲਥਾਈ ਗਈ ਉਸ ਦੀ ਦਿੱਤੀ ਰਾਗਮਾਲਾ ਅਸੰਭਵ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 113 ਸਾਲ ਆਪਣੇ ਰਚੇ ਜਾਣ ਤੋਂ ਪਹਿਲਾਂ ਚੜ੍ਹ ਸਕੇ। ਫਿਰ 991 ਹਿਜਰੀ ਵਾਲੀ ਜੋਧ ਵਾਲੀ ਦੀ ਸੰਸਕ੍ਰਿਤ ਕਾਮ ਕੰਦਲਾ ਵਿੱਚ ਰਾਗਮਾਲਾ ਹੈ ਹੀ ਨਹੀਂ। ਇਸ 991 ਹਿਜਰੀ ਅਰਥਾਤ 1640 ਬਿਕਰਮੀ ਤੋਂ ਟਪਲਾ ਮੈਕਾਲਫ ਨੇ ਖਾਧਾ ਪਰ ਫਿਰ ਵੀ ਭਾਈ ਸੰਤੋਖ ਸਿੰਘ ਤੇ ਮੈਕਾਲਫ ਦੋਵੇਂ ਆਪਣੀ ਹੈਰਾਨੀ ਤੇ ਅਗਿਆਨਤਾ ਆਪ ਜ਼ਾਹਰ ਕਰਦੇ ਹਨ ਕਿ ਪਤਾ ਨਹੀਂ ਲੱਗਦਾ ਕਿ ਕਿਵੇਂ ਇਹ ਪਵਿੱਤਰ ਬੀੜ ਵਿੱਚ ਚੜ੍ਹ ਗਈ ਕਿਉਂਕਿ ਪਵਿੱਤਰ ਬੀੜ ਵਿੱਚ ਕੋਈ ਵਾਧਾ ਘਾਟਾ ਕਰਨਾ ਕੋਈ ਮਾਮੂਲੀ ਗੱਲ ਨਹੀਂ ਸੀ ਤੇ ਉਹ ਕਿਸੇ ਤਰ੍ਹਾਂ ਛੁਪਿਆ ਨਹੀਂ ਸੀ ਰਹਿ ਸਕਦਾ। ਇਹਨਾਂ ਲੇਖਕਾਂ ਨੂੰ ਜੇ ਪਤਾ ਹੁੰਦਾ ਕਿ 991 ਹਿਜਰੀ 1640 ਬਿਕਰਮੀ ਸੰਮਤ ਸੰਸਕ੍ਰਿਤ ਪੁਸਤਕ ਦਾ ਹੈ, ਆਲਮ ਤਾਂ 1712 ਤੋਂ 1774 ਬਿਕਰਮੀ ਸੰਮਤ ਵਿੱਚ ਹੋਇਆ ਹੈ, ਤਾਂ ਉਹਨਾਂ ਦੀ ਹੈਰਾਨੀ ਦੂਰ ਹੋ ਜਾਂਦੀ ਹੈ। ਜੋ ਕੁਛ ਲਿਖਿਆ ਹੈ ਨਾ ਲਿਖਦੇ। ਫਿਰ ਆਲਮ ਆਪਣੇ ਦਿਵਾਚੇ ਉਥਾਨਕਾ ਵਿੱਚ ਆਪ ਮੰਨਦਾ ਹੈ ਕਿ ਮੈਂ ਸੰਸਕ੍ਰਿਤ ਦਾ ਤਰਜਮਾ ਕੀਤਾ ਹੈ, ਕੁਛ ਪਰਾਈ ਰਚਨਾ ਵੀ ਵਿੱਚ ਪਾਈ ਹੈ, ਕੁਛ ਆਪ ਜੋੜੀ ਹੈ। ਇਸ ਤੋਂ ਵੀ ਸਹੀ ਹੁੰਦਾ ਹੈ ਕਿ ਰਾਗਮਾਲਾ ਉਸਨੇ ਪਰਕ੍ਰਿਤ ਲਈ ਹੈ। ਯਥਾ ਕਿਛ ਆਪਨ ਕਿਛ ਪਰਕ੍ਰਿਤ ਚੋਰੈ, ਯਥਾ ਸ਼ਕਤ ਕੇ ਅੱਖਰ ਜੋਰੇ, ਕਥਾ ਸੰਸਕ੍ਰਿਤ ਸੁਨ ਕਛ ਤੋਰੀ, ਭਾਖਾ ਬੰਧ ਚੌਪਈ ਜੋਰੀ। ਆਲਮ ਦਸਵੇਂ ਪਾਤਸ਼ਾਹ ਦੇ ਕਵੀਆਂ ਵਿੱਚ ਹੋਇਆ। ਇਤਿਹਾਸ ਵਿੱਚ ਇਸ ਦੀ ਸਾਖ ਭਰਦੇ ਹਨ। ਰਾਗਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਉਸਨੇ ਗੁਰੂ ਦਰਬਾਰ ਵਿੱਚ ਕਈ ਵਾਰ ਸੁਣੀ ਹੈ। ਹੋਊ ਸੋ ਸੱਚ ਦੇ ਨੇੜੇ ਇਹ ਗੱਲ ਜਾਪਦੀ ਹੈ ਕਿ ਉਸ ਨੇ ਇਹ ਸੁਣੀ ਹੋਈ ਗੁਰੂ ਰਾਗਮਾਲਾ ਆਪਣੀ ਰਚਨਾ ਵਿੱਚ ਲਿਖ ਦਿੱਤੀ ਤੇ ਇਸ ਨੂੰ ਆਪ ਮੰਨਿਆ ਕਿ ਮੈਂ ਕੁਝ ਪ੍ਰਾਈ ਕ੍ਰਿਤ ਲੈ ਕੇ ਆਪਣੀ ਰਚਨਾ ਵਿੱਚ ਸ਼ਾਮਿਲ ਕੀਤੀ ਹੈ। ਵਿਸਤਾਰ ਲਈ ਦੇਖੋ ਗਿਆਨੀ ਸਾਹਿਬ ਸਿੰਘ ਜੀ ਤਮਤਾਨ ਨਿਵਾਸੀ ਜੀ ਦੀ ਨਵੀਨ ਖੋਜ ਰਾਗਮਾਲਾ ਪ੍ਰਬੋਧ ਅਤੇ ਖਾਲਸਾ ਟ੍ਰੈਕਟ ਸੁਸਾਇਟੀ ਦਾ ਗੁਰੂ ਗ੍ਰੰਥ ਖੋਸ਼ ਕੋਸ਼ ਅੰਤਕਾ ਦੂਜਾ। ਰਾਗਮਾਲਾ ਦੇ ਪਦ ਜੋੜ ਹਿਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣ ਸ਼ੈਲੀ ਅਨੁਸਾਰ ਹਨ। ਸ੍ਰੀ ਕਰਤਾਰਪੁਰ ਵਾਲੀ ਬੀੜ ਵਿੱਚ ਰਾਗਮਾਲਾ ਤੇ ਬਾਕੀ ਸਾਰੀ ਬਾਣੀ ਦੀ ਲਿਖਤ ਇੱਕੋ ਹੱਥ ਦੀ ਹੈ, ਪਰ ਜੋ ਭਾਈ ਗੁਰਦਾਸ ਜੀ ਦੀ ਕਲਮ ਸਹੀ ਹੁੰਦੀ ਹੈ। ਦੂਜਾ ਟਪੜਾ ਮੁੰਦਾਵਣੀ ਦਾ ਅਰਥ ਮੋਹਰ ਛਾਪ ਕਰਨਾ ਹੈ। ਮੁੰਦਾਵਣੀ ਲਫ਼ਜ਼ ਹੁਣ ਤੱਕ ਪੋਠੋਹਾਰੀ ਵਿੱਚ ਬੋਲਦੇ ਹਨ। ਜੰਝ ਵੇਲੇ ਥਾਲ ਬੰਨਣ ਵੇਲੇ ਦੀ ਬੁਝਾਰਤ ਨੂੰ ਮੁੰਦਾਵਣੀ ਕਹਿੰਦੇ ਹਨ। ਜੋ ਬੁੱਝੇ ਬਿਨਾਂ ਜੰਝ ਰੋਟੀ ਨਹੀਂ ਸੀ ਖਾ ਸਕਦੀ। ਸੋਰਠ ਰਾਗ ਵਿੱਚ ਮੁੰਦਾਵਣੀ ਹੈ, ਜੇ ਮੋਹਰ ਛਾਪ ਹੁੰਦੀ ਤਾਂ ਸੋਰਠ ਤੇ ਹੀ ਭੋਗ ਪੈ ਜਾਂਦਾ। ਉੱਥੇ ਮੁੰਦਾਵਣੀ ਮੁੰਦਾਵਣੀ ਹੈ, ਬੁਝਾਰਤ ਹੈ, ਇੱਥੇ ਮੁੰਦਾਵਣੀ ਖੋਲੀ ਹੈ। ਮੁੰਦਾਵਣੀਆਂ ਦੋਹਾਂ ਵਿੱਚ ਹੀ ਥਾਲ ਤੇ ਥਾਲ ਵਿੱਚ ਪਰੋਸੇ ਭਜਨਾਂ ਦਾ ਕਥਨ ਹੈ, ਜਿਸ ਤੋਂ ਸਫੁੱਟ ਹੈ ਕਿ ਇਹ ਮੁੰਦਾਵਣੀ ਜੰਝ ਦੀ ਰੋਟੀ ਵੇਲੇ ਦਾ ਅਲੰਕਾਰ ਵਰਤਿਆ ਹੈ। ਮੁੰਦਾਵਣੀ ਸੰਬੰਧੀ ਵਿਸ਼ੇਸ਼ ਵਿਸਥਾਰ ਲਈ ਦੇਖੋ ਅਗਲਾ ਲੇਖ। ਸੋ ਸਾਬਤ ਹੋ ਗਿਆ ਕਿ ਆਲਮ ਨੇ ਗੁਰੂ ਘਰ ਦਾ ਜਾਣੂ ਹੋਰ ਕਰਕੇ ਇਹ ਰਾਗਮਾਲਾ, ਜੋ ਉਸਦੀ ਆਪਣੀ ਕਿਰਤ ਨਹੀਂ ਸੀ, ਆਪਣੇ ਹਿੰਦੀ ਤਰਜਮੇ ਵਿੱਚ ਪਾ ਲਈ ਸੀ। ਹੁਣ ਕੋਈ ਸੰਸਾ ਬਾਕੀ ਨਹੀਂ, ਰਾਗਮਾਲਾ ਗੁਰੂ ਕਿਰਤ ਹੈ, ਆਲਮ ਪ੍ਰਾਈ ਕਿਰਤ ਲੈ ਕੇ ਵਰਤਣ ਵਾਲਾ ਹੈ, ਆਪ ਰਚਨਹਾਰ ਨਹੀਂ। ਡਾਕਟਰ ਬਲਬੀਰ ਸਿੰਘ ਜੀ PhD ਲੰਡਨ ਨੇ ਅੰਗਰੇਜ਼ੀ ਵਿੱਚ ਇੱਕ ਭਾਰੀ ਇਤਿਹਾਸਕ ਖੋਜ ਕਰਕੇ ਕਿਤਾਬ ਲਿਖੀ, ਮਾਧਵਾਨਲ ਕਾਮ ਕੰਦਲਾ ਰਚਿਤ। ਇਸ ਵਿੱਚ ਮਾਧਵਾਨਲ ਦੀ ਆਲਮਕ੍ਰਿਤ ਹਿੰਦੀ ਰਚਨਾ ਨੂੰ ਜੋਧ ਕਵੀ ਸੰਸਕ੍ਰਿਤ ਰਚਨਾ ਦੇ ਬਿਲ ਮੁਤਾਬਕ ਫੁੱਟ ਨੋਟਾਂ ਵਿੱਚ ਦੇ ਕੇ ਉਸ ਦਾ ਤਰਜਮਾ ਸਾਬਤ ਕੀਤਾ ਹੈ ਤੇ ਦੱਸਿਆ ਹੈ ਕਿ ਉਹ ਉਸ ਸੰਸਕ੍ਰਿਤ ਅਸਲ ਵਿੱਚ ਕੋਈ ਰਾਗਮਾਲਾ ਨਹੀਂ ਹੈ। ਮੁੰਦਾਵਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਰਾਗਮਾਲਾ ਤੋਂ ਪਹਿਲਾਂ ਇੱਕ ਸ਼ਲੋਕ ਹੈ ਤੇ ਸ਼ਲੋਕ ਤੋਂ ਪਹਿਲਾਂ ਮੁੰਦਾਵਣੀ ਦਾ ਸ਼ਲੋਕ ਹੈ। ਮੁੰਦਾਵਣੀ ਦਾ ਵੇਰਵਾ ਆਪਣੇ ਕੋਸ਼ ਵਿੱਚ ਇਸ ਪ੍ਰਕਾਰ ਲਿਖ ਆਏ ਹਾਂ। ਮੁੰਦਾਵਣੀ ਮੁੰਦਾਵਣੀ ਮੁਦਰਾ ਭੇਤ ਦੀ ਗੱਲ। ਸਾਹਿਤ ਵਿੱਚ ਐਸੀ ਰਚਨਾ ਜਿਸ ਦੇ ਪ੍ਰਗਟ ਅਰਥ ਦੇ ਸਿਵਾ ਕੋਈ ਹੋਰ ਅਰਥ ਜਾਂ ਸਾਰਥਕ ਪਦ ਵੀ ਬਣ ਜਾਵੇ। ਧਾਤੂ ਹੈ ਮੁਦਰ, ਪ੍ਰਸੰਨ ਕਰਨਾ, ਪੰਜਾਬੀ ਮੁੰਦਾਵਣੀ, ਜਿਸ ਦਾ ਭਾਵ ਜਾਂ ਅਰਥ ਮੰਦਕ ਹੈ, ਬੰਦ ਕਰਕੇ ਜਾਂ ਲੁਕਾ ਰੱਖਿਆ ਹੋਵੇ। ਯਥਾ ਗੁਰਵਾਕ, ਇਹ ਮੁੰਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਧੀ ਭਾਲ, ਅਰਥਾਤ ਮੁੰਦਾਵਣੀ ਕੋਈ ਗੁਪਤ ਅਭਿਪ੍ਰਾਇ ਦੀ ਵਸਤੂ ਹੈ ਜੋ ਭਾਲ ਨਾਲ ਲੱਭਣ ਵਾਲੀ ਹੈ। ਬੁਝਾਰਤ ਅੜਾਉਣੀ ਕੋਈ ਐਸੀ ਗੱਲ ਜੋ ਕੋਈ ਛੇਤੀ ਨਾਲ ਨਾ ਸਮਝ ਸਕੇ। ਮੁੰਦਾਵਣੀ ਦੇ ਦੋ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ। ਇੱਕ ਸੋਰਠ ਦੀ ਵਾਰ ਵਿੱਚ ਤੀਸਰੀ ਪਾਤਸ਼ਾਹੀ ਦਾ ਹੈ ਤੇ ਦੂਸਰਾ ਸਲੋਕ ਪੰਜਵੀਂ ਪਾਤਸ਼ਾਹੀ ਜੀ ਦਾ ਅੰਤਪੁਰ ਰਾਗਮਾਲਾ ਤੇ ਸਲੋਕ ਮਹੱਲਾ ਪੰਜਵਾਂ ਤੋਂ ਮੂਹਰੇ ਹੈ। ਸੋਰਠ ਦੀ ਵਾਰ ਵਿੱਚ ਦੇ ਸਲੋਕ ਦਾ ਪਾਠ ਹੈ, ਸਲੋਕ ਮਹੱਲਾ ਤੀਜਾ, ਥਾਲੇ ਵਿੱਚ ਤ੍ਰੈ ਵਸਤੂ ਪਈਓ, ਹਰਿ ਅੰਮ੍ਰਿਤ ਭੋਜਨ, ਹਰ ਭੋਜਨ ਅੰਮ੍ਰਿਤ ਸਾਰ। ਥਾਲੇ ਵਿੱਚ ਤ੍ਰੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ, ਜਿਤ ਖਾਦੈ ਮਨ ਤ੍ਰਿਪਤੀ ਹੈ, ਪਾਈਐ ਮੋਖ ਦੁਆਰ, ਇਹ ਭੋਜਨ ਅਲੱਭ ਹੈ ਸੰਤੋ, ਲੱਭੈ ਗੁਰ ਵਿਚਾਰ, ਇਹ ਮੁੰਦਾਵਣੀ ਕਿਉਂ ਵਿੱਚੋਂ ਕੱਢੀਐ, ਸਦਾ ਰੱਖੀਐ ਉਰਧਾਰ, ਇਹ ਮੁੰਦਾਵਣੀ ਸਤਿਗੁਰ ਪਾਈ ਗੁਰਸਿੱਖਾਂ ਲੱਧੀ ਪਾਲ, ਨਾਨਕ ਜਿਸ ਬੁਝਾਏ ਸੋ ਬੁਝਸੀ, ਹਰ ਪਾਇਆ ਗੁਰਮੁਖ ਕਾਲ। ਅਰਥਾਤ ਗੁਰਮੁਖ ਦੇ ਹਿਰਦੇ ਰੂਪੀ ਥਾਲ ਵਿੱਚ ਗੁਰੂ ਵੱਲੋਂ ਤ੍ਰੈ ਵਸਤਾਂ ਪਰੋਸੀਆਂ ਗਈਆਂ ਹਨ, ਜੋ ਸੰਸਾਰਕ ਭੋਜਨ ਨਹੀਂ ਪਰ ਹਰੀ ਭੋਜਨ, ਈਸ਼ਵਰੀ ਭੋਜਨ, ਰੂਹਾਨੀ ਖੁਰਾਕ ਹਨ ਤੇ ਸਵਾਦ ਵਿੱਚ ਅੰਮ੍ਰਿਤ ਤੋਂ ਵੀ ਸ੍ਰੇਸ਼ਟ ਹਨ। ਜਿਸ ਭੋਜਨ ਦੇ ਖਾਧਿਆਂ ਮਨ ਤ੍ਰਿਪਤ ਹੁੰਦਾ ਹੈ ਤੇ ਮੁਕਤੀ ਦਾ ਦੁਆਰ ਪ੍ਰਾਪਤ ਕਰ ਲਈਦਾ ਹੈ। ਤੇ ਹੇ ਸੰਤ, ਇਹ ਭੋਜਨ ਹੋਰ ਤਰੀਕਿਆਂ ਨਾਲ ਨਹੀਂ ਲੱਭਦਾ, ਇਹ ਗੁਰੂ ਦੀ ਬਖਸ਼ੀ ਵਿਚਾਰ ਨਾਲ ਲੱਭਦਾ ਹੈ। ਪਹਿਲੀਆਂ ਇਨ੍ਹਾਂ ਤ੍ਰੈ ਤੁਕਾਂ ਵਿੱਚ ਪਤਾ ਨਹੀਂ ਲੱਗਦਾ ਕਿ ਤ੍ਰੈ ਵਸਤਾਂ ਕੀ ਹਨ, ਮਾਨੋ ਇਹ ਵਾਕ ਅਜੇ ਇੱਕ ਬੁਝਾਰਤ ਹੈ। ਇਸ ਲਈ ਆਪ ਹੀ ਫਰਮਾਉਂਦੇ ਹਨ, ਇਹ ਬੁਝਾਰਤ ਤਾਂ ਹੈ ਪਰ ਇਸ ਨੂੰ ਵਿੱਚੋਂ ਕਿਉਂ ਕੱਢੀਏ, ਇਸ ਨੂੰ ਸਦਾ ਦਿਲ ਨਾਲ ਧਾਰਨ ਕਰੀਏ। ਇਹ ਬੁਝਾਰਤ ਸਤਿਗੁਰੂ ਨੇ ਆਪ ਪਾਈ ਹੈ ਤੇ ਗੁਰੂ ਕੇ ਸਿੱਖਾਂ ਨੇ ਭਾਲ ਕੇ ਲੱਭ ਲਈ ਹੈ। ਗੁਰਮੁਖਾਂ ਨੇ ਘਾਲ ਕਰਕੇ ਹਰੀ ਨੂੰ ਪਾਇਆ ਹੈ, ਤਾਂ ਤੇ ਜਿਸ ਨੂੰ ਵਾਹਿਗੁਰੂ ਬੁਝਾਏਗਾ ਉਹੀ ਇਸ ਬੁਝਾਰਤ ਨੂੰ ਬੁਝੇਗਾ। ਸੋ ਅੰਤ ਤੱਕ ਇਸ ਸਲੋਕ ਵਿੱਚ ਬੁਝਾਰਤ ਨਿਭੀ ਹੈ। ਇਸ ਸਲੋਕ ਵਿੱਚ ਗੁਰੂ ਜੀ ਨੇ ਇੱਕ ਈਸ਼ਵਰ ਪ੍ਰਾਪਤੀ ਦੇ ਸਾਰ ਸਿਧਾਂਤ ਦਾ ਇਸ਼ਾਰਾ ਦਿੱਤਾ ਹੈ, ਜੋ ਘਾਲ ਕਰਨ ਵਾਲੇ ਗੁਰਸਿੱਖਾਂ ਤੇ ਖੁੱਲ ਜਾਂਦਾ ਹੈ। ਇਸ ਸਲੋਕ ਵਿੱਚ ਖੁੱਲਿਆ ਨਹੀਂ, ਗੁਰਸਿੱਖੀ ਦੀ ਚੋਟੀ ਤੇ ਖੜੇ ਗੁਰੂ ਅਰਜਨ ਦੇਵ ਜੀ ਨੂੰ ਇਹ ਪਤਾ ਲੱਗਣਾ ਹੀ ਸੀ। ਗੁਰਿਆਈ ਦੇ ਤਖ਼ਤ ਤੇ ਬੈਠੇ ਗੁਰੂ ਅਰਜਨ ਦੇਵ ਜੀ ਨੇ ਇਸ ਬੁਝਾਰਤ ਨੂੰ ਖੋਲਿਆ, ਜੋ ਖੁੱਲ ਗਈ ਹੈ, ਬੁਝਾਰਤ ਨਹੀਂ ਰਹੀ। ਪਦਾਰਥ ਵੀ ਤ੍ਰੈ ਦੱਸ ਦਿੱਤੇ ਹਨ। ਸੋ ਦੂਸਰਾ ਸਲੋਕ ਪੰਜਵੇਂ ਸਤਿਗੁਰਾਂ ਦਾ ਇਸ ਬੁਝਾਰਤ ਦੀ ਖੁੱਲ ਹੈ, ਇਸ ਦਾ ਹੱਲ ਹੈ। ਇਸੇ ਕਰਕੇ ਉਸ ਦਾ ਸਿਰਲੇਖ ਵੀ ਮੁਦਾਵਣੀ ਹੈ। ਇਹ ਮੁਦਾਵਣੀ ਸਮਝਣ ਵਿੱਚ ਫੇਰ ਬੁਝਾਰਤ ਵੀ ਹੈ, ਜੋ ਥੋੜੀ ਜਿਹੀ ਵਿਚਾਰ ਨਾਲ ਖੁੱਲ ਜਾਂਦੀ ਹੈ। ਇਹ ਬੁਝਾਰਤ ਵੀ ਹੈ ਤੇ ਬੁਝਾਰਤ ਦੀ ਖੁੱਲ ਵੀ ਹੈ। ਪਾਠ ਹੈ ਮੁੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸੇ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਧਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰ। ਥਾਲ ਵਿੱਚ ਤ੍ਰੈ ਵਸਤਾਂ ਪਈਆਂ ਹਨ, ਪਹਿਲੀ ਸੱਤ, ਦੂਜੀ ਸੰਤੋਖ, ਤੀਜੀ ਵਿਚਾਰ, ਅੰਮ੍ਰਿਤ ਨਾਮ ਠਾਕੁਰ ਕਾ। ਇਸ ਮੁਦਾਵਣੀ ਵਿੱਚ ਤ੍ਰੈ ਵਸਤਾਂ ਗਿਣ ਦਿੱਤੀਆਂ, ਬੁਝਾਰਤ ਖੁੱਲ ਗਈ, ਪਰ ਵਸਤਾਂ ਚਾਰ ਦੱਸੀਆਂ, ਚੌਹਾਂ ਨੂੰ ਤਿੰਨ ਸਮਝ ਸਕਣਾ, ਇਹ ਫਿਰ ਮੁਦਾਵਣੀ ਖੋਲਣੀ ਹੈ। ਪਹਿਲਾ ਸੱਤ, ਦੂਜਾ ਸੰਤੋਖ, ਤੀਜਾ ਅੰਮ੍ਰਿਤ ਨਾਮ ਠਾਕੁਰ ਕਾ, ਤੇ ਵਿਚਾਰੋ। ਇੱਥੇ ਸੰਗਿਆ ਪਦ ਨਹੀਂ, ਕਿਰਿਆ ਹੁਕਮ ਹੈ ਕਿ ਵਿਚਾਰ ਲਓ। ਹੇ ਸੰਤੋ, ਤ੍ਰੈ ਵਸਤਾਂ ਥਾਲ ਵਿੱਚ ਪਈਆਂ ਹਨ, ਸੱਤ ਸੰਤੋਖ ਤੇ ਅੰਮ੍ਰਿਤ ਨਾਮ। ਇਸ ਨੂੰ ਖੋਲਣ ਵਾਲੀ ਕੁੰਜੀ ਵਿਚਾਰ ਪਦ ਵਿੱਚ ਹੈ। ਜੇ ਤੁਸੀਂ ਵਿਚਾਰ ਕਰੋਗੇ ਤਾਂ ਮੁੰਦਾਵਣੀ ਖੁੱਲ ਗਈ ਹੈ। ਉਹ ਇਉਂ ਕਿ ਪਦਾਰਥ ਤ੍ਰੈ ਇਹ ਹਨ, ਸੱਤ ਸੰਤੋਖ ਤੇ ਅੰਮ੍ਰਿਤ ਨਾਮ ਠਾਕੁਰ ਕਾ, ਤੇ ਵਿਚਾਰੋ ਕਿਰਿਆ ਪਦ ਹੈ, ਸੰਗਿਆ ਨਹੀਂ ਹੈ। ਵਿਚਾਰੋ ਦਾ ਅਰਥ ਹੈ ਵਿਚਾਰ ਕਰੋ। ਜਿਸ ਤਰ੍ਹਾਂ ਪਹਿਲੀ ਮੁੰਦਾਵਣੀ ਵਿੱਚ ਕਿਹਾ ਸੀ ਸੰਤੋ ਲੱਭੈ ਗੁਰ ਵਿਚਾਰ, ਉਸੇ ਤਰ੍ਹਾਂ ਹੁਣ ਕਿਹਾ ਹੈ ਕਿ ਵਿਚਾਰ ਕਰੋ। ਹੇ ਸੰਤੋ, ਤ੍ਰੈ ਵਸਤਾਂ ਹਨ, ਸੱਤ ਸੰਤੋਖ ਨਾਮ। ਪਹਿਲੀ ਵਿੱਚ ਵੀ ਫਲ ਮੋਖ ਦੁਆਰ ਕਿਹਾ ਸੀ, ਇਸ ਵਿੱਚ ਵੀ ਹੋਏ ਉਧਾਰੋ ਫਲ ਦੱਸਿਆ ਹੈ। ਪਹਿਲੀ ਤੁਕ ਵਿੱਚ ਪਈਓ ਸੱਤ ਤੇ ਸੰਤੋਖ ਦੋਹਾਂ ਦੀ ਕਿਰਿਆ, ਦੂਸਰੀ ਵਿੱਚ ਪਇਓ ਅੰਮ੍ਰਿਤ ਨਾਮ ਦੀ ਕਿਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 34, ਭਾਈ ਬੰਨੋ ਦੀ ਬੀੜ। ਕਹਿੰਦੇ ਹਨ ਕਿ ਮਾਂਗਟਾਂ ਦੇ ਭਾਈ ਬੰਨੋ ਨੂੰ ਪਵਿੱਤਰ ਆਦਿ ਬੀੜ ਜਿਰਦ ਬਣਾਉਣ ਲਈ ਦਿੱਤੀ ਤੇ ਕਿਹਾ ਕਿ ਇੱਕੋ ਰਾਤ ਲਾਹੌਰ ਰਹਿਣਾ, ਜਲਦੀ ਜਲਦੀ ਬਣਾ ਕੇ ਲੈ ਆਣਾ। ਭਾਈ ਨੇ ਰਸਤੇ ਵਿੱਚ ਕਈ ਲਿਖਾਰੀ ਲਾ ਕੇ ਉਤਾਰਾ ਕਰਵਾ ਲਿਆ। ਲਾਹੌਰੋਂ ਇੱਕੋ ਰਾਤ ਜਲਦ ਬਣਵਾ ਕੇ ਮੁੜ ਆਇਆ। ਇਸ ਪ੍ਰੇਮੀ ਨੇ ਆਪਣੀ ਉਤਾਰਾ ਕੀਤੀ ਬੀੜ ਵਿੱਚ ਹੋਰ ਬਾਣੀ ਚਾੜ ਲਈ ਜੋ ਗੁਰੂ ਜੀ ਨੇ ਨਹੀਂ ਚਾੜੀ ਸੀ। ਦੂਜੀ ਇਹ ਗੱਲ ਕਹਿੰਦੇ ਹਨ ਕਿ ਭਾਈ ਬੰਨੋ ਗੁਰੂ ਜੀ ਤੋਂ ਆਗਿਆ ਲੈ ਕੇ ਪਾਵਨ ਆਦਿ ਬੀੜ ਦੇ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਮਾਂਗਟ ਲੈ ਗਿਆ ਸੀ। ਹੁਕਮ ਉੱਥੇ ਇੱਕੋ ਰਾਤ ਠਹਿਰਨ ਦਾ ਸੀ, ਸੋ ਪੂਰਾ ਕੀਤਾ, ਪਰ ਜਾਂਦੇ ਆਉਂਦੇ ਰਸਤੇ ਵਿੱਚ ਉਤਾਰਾ ਕਰਾ ਲਿਆ। ਗੱਲ ਇਵੇਂ ਹੋਈ ਹੋਵੇ ਜਾਂ ਹੋਰ ਤਰ੍ਹਾਂ, ਸਤਿਗੁਰੂ ਜੀ ਨੇ ਇਸ ਬੀੜ ਨੂੰ ਖਾਰੀ ਬੀੜ ਆਖਿਆ। ਬਹੁਤੇ ਲਿਖਤੀ ਉਤਾਰੇ ਇਸੇ ਬੀੜ ਦੇ ਹੀ ਮਿਲਦੇ ਹਨ, ਕਿਉਂਕਿ ਗੁਰੂ ਹਰਗੋਬਿੰਦ ਜੀ ਦੇ ਸਮੇਂ ਅਸਲੀ ਆਦਿ ਬੀੜ ਕਰਤਾਰਪੁਰ ਧੀਰ ਮੱਲੀਆਂ ਪਾਸ ਚਲੀ ਗਈ ਸੀ ਤੇ ਉਹ ਉਤਾਰਾ ਨਹੀਂ ਸਨ ਕਰਨ ਦਿੰਦੇ, ਪਰ ਭਾਈ ਬੰਨੋ ਕੇ ਉਤਾਰੇ ਖੁੱਲੇ ਕਰਨ ਦਿੰਦੇ ਸੀ। ਦਸਵੇਂ ਪਾਤਸ਼ਾਹ ਨੇ ਦਮਦਮੇ ਬੈਠ ਕੇ 9 ਮਹੀਨੇ 9 ਦਿਨਾਂ ਵਿੱਚ ਕਰਤਾਰਪੁਰ ਵਾਲੀ ਬੀੜ ਦਾ ਹੀ ਪਾਠ ਲੀਤਾ, ਫਿਰ 9ਵੇਂ ਪਾਤਸ਼ਾਹ ਦੀ ਬਾਣੀ ਚਾੜੀ। ਸੋ ਪੁਰਖ ਤੇ ਉਸ ਦੇ ਨਾਲ 3 ਸ਼ਬਦ ਹੋਰ ਰਹਿ ਰਾਸ ਵਿੱਚ ਪਾਏ ਤੇ ਲਿਖਿਆ ਹੈ ਕਿਸ ਕਿਸ ਥਾਂ ਥੋੜਾ ਫਰਕ ਪਾਠ ਦਾ ਵੀ ਕੀਤਾ। ਇਹ ਉਹਨਾਂ ਦੀ ਮੁਕੰਮਲ ਕੀਤੀ ਬੀੜ ਅੰਤਮ ਰੂਪ ਹੈ। ਇਸ ਦੇ 4 ਉਤਾਰੇ ਬਾਬਾ ਦੀਪ ਸਿੰਘ ਜੀ ਨੇ ਕੀਤੇ ਤਖ਼ਤ ਸਾਹਿਬਾਂ ਤੇ ਘੱਲੇ ਤਾਂ ਕਿ ਅੱਗੋਂ ਇਸੇ ਬੀੜ ਦਾ ਸਿੱਖੀ ਵਿੱਚ ਪ੍ਰਚਾਰ ਹੋਵੇ। ਇਹੋ ਫੇਰ ਲਿਖੇ ਗਏ ਤੇ ਅੱਜ ਤੱਕ ਸ਼ਬਦ ਆਏ। ਇਸੇ ਬੀੜ ਨੂੰ ਦਸਮ ਗ੍ਰੰਥ ਨੇ ਗੱਦੀ ਦਿੱਤੀ ਤੇ ਗੁਰੂ ਥਾਪਿਆ। ਇਹ ਗੁਰੂ ਗ੍ਰੰਥ ਸਾਹਿਬ ਹੁਣ ਸਿੱਖ ਪੰਥ ਦਾ ਗੁਰੂ ਹੈ, ਇਸ਼ਟ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 35। ਪਰਮ ਪਾਵਨ, ਪਰਮ ਉਪਕਾਰੀ, ਪਰਮ ਪਵਿੱਤਰ ਬੀੜ ਸਾਹਿਬ ਦੀ ਸਥਾਪਨਾ। ਇਸ ਜਗਤ ਤਾਰਕ ਪਾਵਨ ਬੀੜ ਦੀ ਤਿਆਰੀ ਤੇ ਕਿਤਨਾ ਵਕਤ ਲੱਗਾ, ਲਿਖਿਆ ਵੇਰਵਾ ਨਹੀਂ ਮਿਲਦਾ, ਪਰ ਇਸ ਪਵਿੱਤਰ ਕਾਰਜ ਦੀ ਸਮਾਪਤੀ ਭਾਦਰੋਂ ਵਧੀ ਪਹਿਲੀ ਏਕਮ ਸੰਮਤ 1661 ਬਿਕਰਮੀ ਨੂੰ ਹੋਈ। ਇਹ ਨਿਸ਼ਚਿਤ ਹੈ, ਵਕਤ ਲੱਗਾ ਤੇ ਚੋਖਾ ਲੱਗਾ ਸਹੀ ਹੁੰਦਾ ਹੈ। ਜਦੋਂ ਇਹ ਕਾਰਜ ਸਿਰੇ ਚੜ ਗਿਆ, ਬੜੀਆਂ ਖੁਸ਼ੀਆਂ ਤੇ ਮੰਗਲ ਹੋਏ। ਨਗਰੀ ਦੇ ਲੋਕ ਤੇ ਬਾਹਰੋਂ ਆਈਆਂ ਸੰਗਤਾਂ ਨੂੰ ਸ੍ਰੀ ਬਾਬਾ ਬੁੱਢਾ ਜੀ ਨੇ ਦੱਸ ਦਿੱਤਾ ਕਿ ਮਹਾਨ ਕਾਰਜ ਹੋ ਗਿਆ ਹੈ ਤੇ ਕੱਲ ਰਾਮਸਰ ਉਤਸਵ ਹੈ। ਸੰਗਤਾਂ ਸੁਣ ਕੇ ਸਭ ਆਣ ਜੁੜੀਆਂ। ਜੋ ਆਉਂਦਾ ਹੈ ਫੁੱਲਾਂ ਦੇ ਸਿਹਰੇ ਤੇ ਕੁਛ ਨਾ ਕੁਛ ਪ੍ਰਸ਼ਾਦ ਵਜੋਂ ਲਿਆਉਂਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਪੁਨ ਸ੍ਰੀ ਗੁਰ ਬੈਠ ਦੀਵਾਨ ਲਗੈ, ਗਨ ਸਿੱਖ ਪਿਖੈ ਮਨ ਪ੍ਰੇਮ ਪਗਿਓ, ਸਭ ਬੀਚ ਸੁਹਾਵਤ ਗ੍ਰੰਥ ਧਰਿਓ, ਕਰ ਸੇਵਕ ਸੁੰਦਰ ਚੌਰ ਫਿਰਿਓ, ਲਗ ਢੇਰ ਪ੍ਰਸਾਦ ਗਇਓ ਜਿਸ ਗਇਓ ਸੋ ਤਹਾਂ, ਬੋਲਿਆਵਤ ਸਿੱਖ ਆਨੰਦ ਮਹਾ, ਸ਼ੁਭ ਫੂਲਣ ਮਾਲ ਵਿਸਾਲ ਕਰੇ, ਬਹੁ ਰੰਗਨ ਕੇ ਵਿੱਚ ਗੁਪ ਗੁਪ ਤਰੇ, ਗੁਰ ਸ੍ਰੀ ਗੁਰੂ ਕੈ ਸਿੱਖ ਪ੍ਰਾ ਪਾਵਤ ਹੈ, ਬਹੁ ਪਾਤਨ ਫੂਲ ਚੜਾਵਤ ਹੈ, ਸ਼ੁਭ ਮਾਲ ਸੋ ਫੂਲ ਵਿਸਾਲ ਲਏ, ਗੁਰ ਗ੍ਰੰਥ ਸਮੀਪ ਚੜਾਏ ਦਏ, ਬਹੁ ਧੂਪ ਸੁਆਗ ਤੁਖਾਵਤ ਹੈ, ਕਸ ਚੰਦਨ ਕੇ ਸਿਰ ਪਾਵਤ ਹੈ, ਚਰਚੈ ਅਰਚੈ ਸਿੱਖ ਪ੍ਰੀਤ ਧਰੈ, ਗਨ ਸੰਖ ਬਜਾਵਤ ਫੂਕ ਪਰੈ, ਅਰਦਾਸ ਪ੍ਰਸਾਦਨ ਬ੍ਰਿੰਦ ਕਰੈ, ਜੈਕਾਰ ਸਭੈ ਇਕ ਬਾਰ ਰਹਿ, ਕਰ ਧਾਰ ਬਾਬ ਸਤਾਰ ਬਜੈ, ਸਬਦਾਨ ਸੋ ਗਾਇ ਸੋ ਰਾਗ ਸਜੈ। ਕਵੀ ਜੀ ਲਿਖਦੇ ਹਨ ਕਿ ਸ੍ਰੀ ਗੁਰੂ ਜੀ ਨੇ ਰਾਮਸਰ ਬੈਠਿਆਂ ਇੱਕ ਦਿਨ ਪਰੇ ਦੀਵਾਨ ਵਿੱਚ ਇਹ ਵਾਕ ਉਚਾਰੇ, ਗ੍ਰੰਥ ਜਹਾਜ ਸੋ ਪੈ ਜਲ ਕੋ, ਧਰ ਜਾਤ ਸਖੈਨ ਜਿਨੀ ਚਿਤ ਲਾਇਓ, ਸ੍ਰੀ ਗੁਰ ਕੇਰ ਸਰੀਰ ਜੋ ਸਭ ਤਾਨ ਸਭੈ ਸਭ ਨਾ ਦਰਸੈ ਹੈ, ਗ੍ਰੰਥ ਰਿਦਾ ਗੁਰ ਕੋ ਏ ਜਾਨੂ, ਉੱਤਮ ਹੈ ਸਭ ਕਾਲ ਰਹੈ ਹੈ, ਮੇਰੇ ਸਰੂਪ ਤੇ ਜਾਤੇ ਹੈ, ਦੀਰਘ ਸਾਹਿਬ ਜਾਨ ਅਦਾਇਬ ਕੇ ਹੈ, ਪੂਜੋ ਚੰਦਨ ਕੇਸਰ ਕੋ ਕਸ, ਧੂਪ ਦੁਖਾਏ ਕੈ ਫੂਲ ਚੜੇ ਹੈ, ਜੋ ਲਿਖ ਲੇ ਭਲੇ ਤਬ ਸੋਧੈ, अखर सौ लग ही चुकसाई, पाठ समस्त करै बुद्ध सौ पिख, पूर्व को सम लेहे बनाई, आप ते काट न पाद करे, जे करो होए मूर्ख सो पछताई, और बनाए नवैनो लिखो बिच काबे रचै सो रुचै पृथकाई, चौदह लोक ते होए बलि बल, को जर जाए हृदय मह जोई, सो उपकार के कारण कोसर दे दो सम्मुख तीर तरोई, अपनी बानी चढ़ावे सो एक होए इसो मैं नह दूसर हो कोई, होए इसो नह दूसर कोई, पूजे जो इच्छतार सो पूजे, श्रेय लह जम पीर न होई, वेद पुराण महान महात्म जाहे बखान करे समुदाय, अंत न पाव शेष न शारद, नेत ही नेत अशेष बताए, जो सर्वोत्तम सो सर्वाश्रेय, ताही के नाम इसी में गाए, नाम सो नामी को पेद नहीं, ए मूर्त श्री करतार सोहाए, जेत ग्रंथ अदाय बराखे, तेतक ही फल पावै गो, तूप तुकाए कसाए सो कसाए के चंदन, केसर को अर्चावै गो, पावनी तार के चाहे उमाहत, देवस प्रति दर्शावै गो, पाठ करे के सुने मन एक है, हे उपदेश बसावै गो, देखती कर जोर दो मन, नम्र है शीस निभावै गो, और नको उपदेश करे लिख आप इसे के लिखावै गे, प्रेम करे कर में अस्थापे, पाठ सुने हर खावै गो, सो जग बंधन छेदन के नर, अंत गति सुभ पावै गो, कार्य होए संपूर्ण बाचत, पाठ करे के करावै गो, भोग परे करवावे तिहावल तिहावल, आप करो होए जावो गो, हाथ को जोर करे अरदास, मनोरथ को मन लियावै गो, कयान कहो ते पूर्ण हवै हित, कयान कहो ते पूर्ण हवै चित, चाहत सो नर पावै गे, सिख शरीर तजै ते तिस पीछे, ग्रंथ को पाठ करावै गे, कोशिश को अर्पै तब पाठक, भोजन चार खुलावै गो, और जथा शक्ति तह सेवै, लियाए कराहो बरतावै गो, सो सिख होए सुखैन महा, परलोक बिखे हर खावै गो, और कहां लग से जग कार्ज, पाठ करै सिद्ध होवै गे, संत महंत चह नहिं पठ, प्रेम करे प्रभ जो वै गे, दियोस निसा सिमरै सतनाम के, ग्रंथ ग्रंथ पठे अग खो मेंगे, अंत समय जम को ना पिखे मिल, आए हमें जो अलो मेंगे। हुण विचार ए तुरी के कलयुग दे बोहित श्री पावन शब्दावतार गुरबाणी संग्रह दा निवास किथे होवे, सो सब तो श्रेष्ठ स्थान श्री हरिमंदर विचारिया गया, ग्रंथी दी सेवा लाई परम योग हस्ती श्री बाबा बुढ़ा जी विचारे गए, सतगुरु जी दी इस विचार नाल सारे मुखी सिख सहमत सन, सो एक दिन सवेरे पैर रात गई रामसर गए, आप श्री गुरु जी बाबा बुढ़ा जी भाई गुरदास जी आदि सारिया ने इशनान कीता, फिर इत्थे फिर वड्डी बेर हेठ ध्यान मगन बैठ गए, जिस नूं कवि जी ने इउं अपनी सुंदरता विच वर्णन करदे हन, एम विचार कर निंद्रा पाई, जागे जामन जाम सरहाई, बुढ़ा पन गुरदास सो जागे, श्री गुर चरण प्रेम में पागे, सोच राम सर कीन सनाना, बदरी तार बैठे कर त्याना, द्वै कटका लख अमृत काला, श्री अर्जन बच कहे रसाला, बुढ़ा निज सिर पर ग्रंथ, बुढ़ा निज सिर पर तर ग्रंथ, आगे चलो सुधा सर पंथ, मान बाक ते पयो अगारे, चमर गुरु अर्जन कर तारे, सांख अनक लग दुंदब बाजे, जय जयकार ऊच सुरगाजे, सुंदर श्री हर गोविंद चंद, संग चलत होए शोभ बिलंद, हर मंदिर में जाए पहुंचे, रागी राग करत सुर ऊचे, मंजी सहत ग्रंथ तै थाप, बैठे निकट गुरु तब आप, वार भोखो सुनमन लाई, श्री अर्जन पुन गिरा अलाई, बुढ़ा साहेब खोलो ग्रंथ, लिहो आवाज सुने सब पंथ, ਸੁਣ ਗੁਰ ਬਚਨ ਰੁਚਰ ਮਨ ਲਾਇਕ ਸਤ ਬਾਖ ਮੁਖ ਜਲਦ ਲਾਇਕ ਅਦਬ ਸੰਗ ਤਬ ਗ੍ਰੰਥ ਸੋ ਖੋਲਾ ਲੇ ਆਵਾਜ਼ ਬੂਟਾ ਮੁਖ ਬੋਲਾ ਅਦਬ ਸੰਗ ਤਬ ਗ੍ਰੰਥ ਸੋ ਖੋਲਾ ਲੇ ਆਵਾਜ਼ ਬੂਟਾ ਮੁਖ ਬੋਲਾ ਸੂਹੀ ਮਹਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਅਚੁੱਤ ਅਵਿਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਚੌਪਈ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਚੌਪਈ ਸੁਣ ਸਭ ਹੂੰ ਤਬ ਸੀਸ ਨਵਾਇਓ ਦੀਨ ਬੰਦ ਪ੍ਰਭ ਤਿਨ ਲਖ ਪਾਇਓ ਸ੍ਰੀ ਗੁਰੂ ਕਰਤੇ ਚਮਰ ਫਿਰੰਤਾ ਬੁੱਢਾ ਜਪ ਜੀ ਪਾਠ ਕਰੰਤਾ ਸੰਗਤ ਤਨ ਤਨ ਸੁਨ ਕਹਿ ਅਦਕ ਆਨੰਦ ਪ੍ਰੇਮ ਤੇ ਲਹਿ ਜਪ ਜੀ ਭੋਗ ਪਾਏ ਜੈਕਾਰਾ ਸੀਸ ਨਵਾਵਤ ਸਭਨੇ ਉਚਾਰਾ ਅਤ ਆਨੰਦ ਸ੍ਰੀ ਅਰਜਨ ਨਾਥ ਭੈ ਕਿਰਤਾਰਥ ਮਾਨ ਸਨਾਥ ਅਦਕ ਪ੍ਰੇਮ ਤੇ ਗਦ ਗਦ ਹੋਏ ਗੁਣ ਗਨ ਸ੍ਰੀ ਪਰਮੇਸ਼ਰ ਜੋਏ ਜਬ ਰਾਤ ਪਈ ਤਦ ਸ੍ਰੀ ਬੁੱਢਾ ਜੀ ਨੇ ਪੁੱਛਿਆ ਕਿ ਰਾਤ ਨੂੰ ਇਸ ਪਰਮ ਪਵਿੱਤਰ ਸ਼ਬਦ ਬ੍ਰਹਮ ਪ੍ਰਭ ਸਰੂਪ ਪਾਵਨ ਪੀਰ ਦਾ ਨਿਵਾਸ ਕਿਵੇਂ ਤੇ ਕਿੱਥੇ ਕਰਨਾ ਹੈ ਤਦ ਸ੍ਰੀ ਗੁਰੂ ਜੀ ਨੇ ਆਗਿਆ ਕੀਤੀ ਸ੍ਰੀ ਗੁਰ ਕਹਿਓ ਪ੍ਰਭ ਦਰਬਾਰਾ ਗ੍ਰੰਥ ਪਰਮੇਸ਼ਰ ਕੋ ਅਵਤਾਰਾ ਡੇਢ ਜਾਮ ਜਾਮਨ ਜਬ ਆਏ ਪਠੈ ਸੋਹਿਲਾ ਕੀਰਤਨ ਗਾਏ ਬਹਰੋ ਲੈ ਜਾਵੋ ਅਸਵਾਰਾ ਜਿਸੀ ਕੋਠਰੀ ਰਹਿਣ ਹਮਾਰਾ ਤਹਾਂ ਨਿਵਾਸ ਕਰੋ ਜੁਤ ਮਾਨ ਜਾਮ ਡੇਢ ਜਾਮ ਨ ਰਹੇ ਹਾਂ ਆਨ ਸ੍ਰੀ ਹਰਿਮੰਦਰ ਤਬੈ ਸਨਾਨੋ ਫਰਸ਼ ਨੇਕ ਪਾਤ ਕੇ ਠਾਨੋ ਦੀਪ ਸਦਾ ਕਿਰਤ ਕੈ ਬਾਰੋ ਜਾਮ ਨਿਸਾ ਜਬ ਗਈ ਨਿਹਾਰੋ ਰਾਗੀ ਆਸਾ ਵਾਰਸੋ ਗਾਵੈ ਅਨਕ ਰਾਗ ਕੇ ਸ਼ਬਦ ਸੁਣਾਵੈ ਦ੍ਵੈ ਕਟਕਾ ਜਾਮਨ ਰਹੇ ਜਬੈ ਆਨੋ ਸ੍ਰੀ ਗ੍ਰੰਥ ਸਾਹਿਬ ਤਬੈ ਵਾਰ ਭੋਗ ਤੇ ਖੋਲ ਭਟੀਜੈ ਇਸੀ ਪ੍ਰਕਾਰ ਕਾਰ ਨਿਤ ਕੀਜੈ ਇਹ ਕਹਿ ਸ੍ਰੀ ਗੁਰ ਬੈਠ ਰਹਾਏ ਚੌਕੀ ਸੁਨੀ ਕਾਨੜਾ ਗਾਏ ਬੌਰ ਸੋਲਹਾ ਫਟ ਕਰ ਪਾਸ ਉਬ ਉੱਠ ਤਬ ਸਭ ਕੀਨ ਸੇ ਅਰਦਾਸ ਬੁੱਢੇ ਗ੍ਰੰਥ ਲੀਨ ਸਿਰ ਧਾਰੀ ਕਵਰ ਕਰੈ ਗੁਰ ਵਾਰੰਵਾਰੀ ਸੰਖਨ ਕੀ ਤੁਨ ਕੀਨ ਬਿਸਾਲਾ ਬਦ ਤਪਰ ਬਜੈ ਤਿਸਕਾਲਾ ਰਹਿ ਕੋਠਰੀ ਮੈਂ ਗੁਰ ਸਦਾ ਗਮਨੈ ਸਦਨ ਆਪਣੇ ਕਦਾ ਤੇ ਅਸਥਾਨ ਲੇ ਕਰ ਜਬ ਗਏ ਸੁੱਟ ਪਰਲੇ ਪ੍ਰਿਯੰਕ ਤਬ ਡਾਸਤ ਪਏ ਸੇਜ ਬੰਦ ਗੁੰਫੇ ਬੜ ਜ਼ਰੀ ਸੁੰਦਰ ਫੂਰਨ ਮਾਲਾ ਤਰੀ ਤਾਂ ਨਿਵਾਸ ਗ੍ਰੰਥ ਕੋ ਕੀਨੋ ਸ੍ਰੀ ਗੁਰ ਪੂਤਲ ਨਿਕਟ ਅਸੀਨੋ ਕਬ ਕਬ ਸਦਨ ਆਪਣੇ ਜਾਹੇ ਨਹਿ ਤਰਹੇ ਗ੍ਰੰਥ ਕੇ ਪਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।